ਗੁਰੂ ਰੂਪ ਪਿਆਰੀ ਸਾਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਤੀਸਰ ਪੰਥ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਹਿੱਸੇ ਦੀਆਂ ਕੁਝ ਸਤਰਾਂ ਦੁਬਾਰਾ ਪੜ੍ਹੀਆਂ ਜਾ ਰਹੀਆਂ ਹਨ ਜੀ। ਇਹਨਾਂ ਸਤਰਾਂ ਨੂੰ ਹੋਰ ਸੁਗਮਤਾ ਨਾਲ ਸਮਝਣ ਲਈ ਮੁਖਬੰਧ ਦਿੱਤਾ ਗਿਆ ਹੈ ਅਤੇ ਹੇਠਾਂ ਡੱਲਾ ਅਤੇ ਗੁਰੂ ਗੋਬਿੰਦ ਸਿੰਘ ਦੀ ਬਾਤਚੀਤ ਜੋ ਥੋੜ੍ਹੇ ਦਿਨ ਹੋਏ ਹਨ ਤਾਂ ਦੇਸਾ ਨਾਮੇ ਪੋਥੀ ਵਿੱਚ ਲਿਖੀ ਗਈ ਸੀ। ਲਿਖਦੇ ਹਾਂ, ਖੁੱਲ੍ਹੇ ਘੁੰਡ ਦੀ ਕਵਿਤਾ ਪੜ੍ਹਨ ਤੋਂ ਪਹਿਲਾਂ ਇਸ ਆਦਰਸ਼ ਦੀ ਸਾਫ਼ ਸਮਝ ਪੈ ਜਾਵੇ। ਡੱਲੇ ਅਤੇ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਦੀ ਬਾਤਚੀਤ। ਗੁਰੂ ਜੀ, ਡੱਲਿਆ ਉਦਾਸ ਨਾ ਹੋ, ਤੇਰੇ ਆਦਮੀ ਬਹਾਦਰ ਹਨ, ਪਰ ਜਦ ਉਹਨਾਂ ਦੇ ਹੰਕਾਰ ਤੋਂ ਵਡੇਰਾ ਦੁੱਖ ਉਹਨਾਂ 'ਤੇ ਝੁੱਲ ਪਵੇਗਾ ਤਾਂ ਉਹਨਾਂ ਦੀ ਬਹਾਦਰੀ ਉੱਥੇ ਲੰਮੀ ਪੈ ਜਾਏਗੀ। ਪਰ ਜੇ ਉਹਨਾਂ ਦੀ ਬਹਾਦਰੀ ਚੜ੍ਹਦੀਆਂ ਕਲਾਂ ਵਿੱਚ ਹੈ, ਤਦ ਉਸ ਬਹਾਦਰੀ ਦੀ ਨੀਂਹ ਉੱਚੀ ਜਾ ਚੜ੍ਹੀ ਹੈ, ਤਦ ਤਨ ਜਾਏਗਾ, ਧਨ ਜਾਏਗਾ, ਧਾਮ ਜਾਏਗਾ, ਸਰਬੰਸ ਜਾਏਗਾ, ਪਰ ਉਹਨਾਂ ਦੀ ਸੁਰਬੀਰਤਾ ਨਹੀਂ ਜਾਏਗੀ। ਮਲੂਮ ਸਰੀਰ ਵੱਡਾ ਹੁੰਦਾ ਹੈ, ਪਰ ਵੱਡਾ ਮਨ ਹੈ, ਖਿਆਲ ਦਾ ਮੰਡਲ ਵੱਡਾ ਹੈ। ਦੁੱਖ ਸੁੱਖ ਖਿਆਲ ਵਿੱਚ ਵੱਸਦਾ ਹੈ, ਜਦ ਖਿਆਲ ਵਿੱਚੋਂ ਪੀੜ ਜਿੱਤ ਲਈ ਦੀ ਹੈ ਤਾਂ ਸੂਰਮਾ ਅੱਗੇ ਵੱਧ ਕੇ ਘਾਉ ਖਾ ਕੇ ਮਾਰਦਾ ਹੋਇਆ ਵੀ ਪੀੜ ਨਹੀਂ ਮੰਨਦਾ। ਭਾਵੇਂ ਮਾੜਾ ਕੰਮ ਹੈ, ਚਿੱਖਾ ਚੜ੍ਹਦੀ ਪੀੜ ਦੀ ਪਰਵਾਹ ਨਹੀਂ ਕਰਦੀ। ਖਿਆਲ ਵਿੱਚੋਂ ਪੀੜ ਅਤੇ ਫਤਿਹ ਲਈ ਖਿਆਲ ਬਲਵਾਨ ਕਰਨਾ ਲੋੜੀਏ। ਖਿਆਲ ਪੂਰਾ ਅਤੇ ਅਸਲੀ ਬਲਵਾਨ ਵਾਹਿਗੁਰੂ ਦੀ ਸਮੀਪਤਾ ਨਾਲ ਹੁੰਦਾ ਹੈ। ਵਾਹਿਗੁਰੂ ਦੀ ਸਮੀਪਤਾ ਉਸਦੀ ਬਾਣੀ ਅਤੇ ਨਾਮ ਦੇ ਅਭਿਆਸ ਨਾਲ ਹੁੰਦੀ ਹੈ। ਇਸ ਕਰਕੇ ਗੁਰੂ ਘਰ ਵਿੱਚ ਬਾਣੀ ਅਤੇ ਨਾਮ ਦਾ ਪਿਆਰ ਹੈ। ਤੁਸੀਂ ਸਿੱਖ ਹੋ ਪਰ ਜੰਗਲਾਂ ਵਿੱਚ ਵਸਦੇ ਬਾਣੀ ਨਾਮ ਨਾਲ ਘੱਟ ਜੁੜੇ ਹੋ। ਬਾਣੀ ਵਾਹਿਗੁਰੂ ਦਾ ਤੀਰ ਹੈ ਅਤੇ ਨਾਮ ਵਾਹਿਗੁਰੂ ਦਾ ਰੂਪ ਹੈ। ਬਾਣੀ ਛੇਕ ਪਾ ਕੇ ਮਨ ਵਿੰਦੀ ਹੈ ਅਤੇ ਨਾਮ ਪ੍ਰਵੇਸ਼ ਕਰਕੇ ਆਤਮਾ ਨੂੰ ਪਰਮਾਤਮਾ ਦੇ ਨਾਲ ਠਹਿਕਾ ਦਿੰਦਾ ਹੈ। ਫਿਰ ਰੱਬੀ ਰੌਂ ਆਤਮਾ ਵਿੱਚ ਹਰ ਵੇਲੇ ਆਉਂਦੀ ਰਹਿੰਦੀ ਹੈ। ਫਿਰ ਇਸ ਬੰਦੇ ਦਾ ਬਲ ਵਾਹਿਗੁਰੂ ਦੇ ਬਲ ਨਾਲ ਜੁੜ ਕੇ ਉੱਥੋਂ ਤਾਕਤ ਲੈਂਦਾ ਹੈ। ਇਸ ਕਰਕੇ ਅਸੀਂ ਆਖਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਦਾ ਹੈ। ਐਂ ਨਹੀਂ ਜਿਵੇਂ ਕਿਲ੍ਹਾ ਤਲਵੰਡੀ, ਛੋਲੇ ਅਤੇ ਬਾਜਰਾ ਤੇਰੀ ਮਾਲਕੀ ਹੈ ਅਤੇ ਮੁਰਦਾ ਚੀਜ਼ਾਂ ਤੇਰੇ ਕਬਜ਼ੇ ਵਿੱਚ ਹਨ, ਪਰ ਜਿਵੇਂ ਚਸ਼ਮੇ ਦੀ ਆੜ ਨਾਲ ਲੱਗਾ ਸਰੋਵਰ ਚਸ਼ਮੇ ਦਾ ਹੈ। ਹਾਂ ਡੱਲਿਆ, ਤਿਵੇਂ ਖਾਲਸਾ ਵਾਹਿਗੁਰੂ ਦਾ ਹੈ, ਆਪਣੇ ਅਤੇ ਆਪਣੇ ਨਾਲ ਪਰੋਤਾ। ਹੁਣ ਸਮਝ ਡੱਲਿਆ, ਜਦ ਬਾਣੀ ਨਾਲ ਸਾਡੇ ਮਨ ਦਾ ਪਰਦਾ ਜੋ ਸਾਨੂੰ ਪਸ਼ੂ ਤੋਂ ਜੀਵ ਬਣਾ ਰਿਹਾ ਹੈ ਫਟਿਆ ਅਤੇ ਨਾਮ ਨੇ ਸਾਡੇ ਅੰਦਰਲੇ ਨੂੰ ਵਾਹਿਗੁਰੂ ਨਾਲ ਜੋੜ ਦਿੱਤਾ, ਤਦ ਆਪਾ ਰੱਬ ਦਾ ਹੋ ਗਿਆ। ਉਸ ਦੇ ਨਾਲ ਹਰ ਦਮ ਜੁੜਿਆ, ਉਸ ਤੋਂ ਪਲ ਰਿਹਾ ਅਤੇ ਪਾਲਣ ਲੈ ਰਿਹਾ ਹੈ। ਹਰ ਦਮ ਉਸ ਦੇ ਸਮਰੱਥਾ ਬਲ ਅਤੇ ਸਾਰੇ ਗੁਣਾਂ ਦਾ ਸਾਂਝੀਵਾਲ ਹੋ ਰਿਹਾ ਹੈ। ਹਰ ਦਮ ਦੱਸ, ਇਹ ਆਪਾ ਜੀ ਉੱਠਿਆ ਕਿ ਨਾ? ਡੱਲਾ, ਜੀ ਸੱਚੇ ਪਾਤਸ਼ਾਹ। ਗੁਰੂ ਜੀ, ਸਮਝ, ਸਰੀਰ ਦੀ ਮੌਤ ਇਸ ਜੀ ਉੱਠੇ ਆਪੇ ਨੂੰ ਸਰੀਰ ਦੀ ਮੌਤ ਕੀ ਸ਼ੈ ਰਹੀ? ਕੁਝ ਵੀ ਨਾ। ਮਰਨ ਦਾ ਭਰਮ ਬਿਲਾ ਗਿਆ, ਭਰਮ ਬਿਲਾ ਗਿਆ, ਭੈ ਦੂਰ ਹੋ ਗਿਆ। ਜਿਸ ਦੇ ਅੰਦਰ ਵਾਹਿਗੁਰੂ ਦੀ ਜੋਤ ਨਾਲ ਸੰਬੰਧ ਹੋ ਕੇ ਹਰਦਮ ਭਾਸਦਾ ਹੈ ਕਿ ਆ ਮੈਂ ਮਿਲਿਆ ਪਿਆ ਹਾਂ, ਆ ਜੋ ਜਗ ਰਹੀ ਹੈ ਉਹ ਆਪਣੇ ਜੀਵਨ ਨੂੰ ਕਦੇ ਨਾ ਮਾਰਨ ਵਾਲਾ ਵੇਖ ਰਿਹਾ ਹੈ, ਉਸਨੂੰ ਹੁਣ ਮੌਤ ਦਾ ਕੀ ਡਰ ਹੈ? ਉਹ ਜਾਣਦਾ ਹੈ ਕਿ ਸਰੀਰ ਤਾਂ ਰਹਿਣਾ ਹੀ ਨਹੀਂ, ਇਸਨੇ ਮਰਨਾ ਹੀ ਹੈ, ਅਤੇ ਜੋ ਹਿੱਸਾ ਇਸ ਵਿੱਚ ਮੈਂ ਦਾ ਸੀ ਸੋ ਹੁਣ ਜਾਗ ਦੀ ਜੋਤ ਨਾਲ ਲੱਗ ਕੇ ਜਾਗਰਤ ਹੋ ਗਿਆ ਹੈ, ਜੀਉ ਪਿਆ ਹੈ, ਜਗਮਗਾ ਰਿਹਾ ਹੈ, ਤਦ ਉਹ ਮੌਤ ਤੋਂ ਕਿਉਂ ਡਰਦਾ ਹੈ? ਮੌਤ ਦਾ ਡਰ ਫਤਿਹ ਹੋ ਗਿਆ। ਇਹ ਖਾਲਸਾ ਹੈ ਬਈ, ਜਦੋਂ ਪੂਰਨ ਜੋਤ ਵਾਹਿਗੁਰੂ ਅੰਦਰ ਆਤਮੇ ਆਪਣੇ ਵਿੱਚ ਜੋਤ ਜਗ ਪਈ, ਇਹ ਖਾਲਸਾ ਜੋਤ ਨਾਲ ਜੋ ਜਗਿਆ ਵਾਹਿਗੁਰੂ ਦਾ ਹੋ ਗਿਆ। ਸੋ ਕਹੋ ਨਾ, ਵਾਹਿਗੁਰੂ ਜੀ ਕਾ ਖਾਲਸਾ। ਹੁਣ ਉਹ ਵਾਹਿਗੁਰੂ ਸਦਾ ਹੈ ਅਤੇ ਇਹ ਨਾਲ ਰਲ ਕੇ ਸਦਾ ਹੋ ਗਿਆ। ਜਦ ਇਹ ਜੋਤ ਜਗ ਪਈ, ਮੌਤ ਜਿੱਤ ਗਈ। ਡੱਲਿਆ, ਲੈ ਹੋਰ ਤਰ੍ਹਾਂ ਸਮਝ। ਖੰਡਾ ਪ੍ਰਥਮੈ ਸਾਜ ਕੇ ਜਿਨ ਸਭ ਸੰਸਾਰ ਉਪਾਇਆ। ਸਾਈਂ ਨੇ ਪਹਿਲਾ ਖੰਡਾ ਸਾਜਿਆ, ਖੰਡਾ ਖੰਡਣ ਵਾਲਾ ਸ਼ਸਤਰ ਤਦੋਂ ਜਗਤ ਬਣਾਇਆ ਜਦੋਂ ਪਹਿਲਾਂ ਜਗਤ ਨੂੰ ਭੰਨਣ ਦਾ ਸਾਮਾਨ ਕੀਤਾ। ਪਹਿਲਾਂ ਮੌਤ ਰਚੀ ਸੋ ਖਾਲਸੇ ਨੂੰ ਸਮਝ ਆ ਗਈ ਕਿ ਮੌਤ ਬਰਹੱਕ ਹੈ। ਫਿਰ ਖਾਲਸਾ ਸੋਚਦਾ ਹੈ ਕਿ ਮੌਤ ਹੈ ਅਤੇ ਮੈਂ ਮਰਨਾ ਕੋਈ ਨਹੀਂ, ਤਾਂ ਤਾਂ ਮੌਤ ਝੂਠੀ ਹੈ, ਮੇਰਾ ਮੌਤ ਦਾ ਕੋਈ ਸੰਬੰਧ ਨਹੀਂ। ਚੋਲਾ ਬਦਲਣਾ ਹੈ, ਕਿਵੇਂ ਬਦਲ ਗਿਆ? ਅਕਸਰ ਚੋਲਾ ਪੀੜਾ ਨਾਲ ਬਦਲਦਾ ਹੈ, ਸੋ ਜਦ ਆਪ ਜੋਤ ਰੂਪ ਵਿੱਚ ਜਗ ਰਿਹਾ ਹੈ ਫਿਰ ਪੀੜ ਕੀ ਅਤੇ ਮੌਤ ਕੀ? ਉਹ ਫਿਰ ਪੀੜ 'ਤੇ ਫਤਿਹ ਪਾਉਂਦਾ ਹੈ, ਇਵੇਂ ਉਹ ਸੂਰਬੀਰ ਮੌਤ ਅਤੇ ਪੀੜ ਤੋਂ ਅਪੈ ਹੋ ਜਾਂਦਾ ਹੈ। ਡੱਲਾ: ਪਾਤਸ਼ਾਹ, ਅਸੀਂ ਜਾਂਗਲੀ ਲੋਕ ਹਾਂ ਅਤੇ ਆਪ ਮਿਹਰਾਂ ਕਰ ਰਹੇ ਹੋ, ਪਰ ਇੱਕ ਮੇਰਾ ਮੂਰਖ ਦਾ ਸਹਿਸਾ ਮੇਟਣਾ, ਜਦੋਂ ਮੌਤ ਬਰਹੱਕ ਦਿਸੀ ਫਿਰ ਕਿਉਂ ਸੁਰਬੀਰਤਾ ਕਰੇਗਾ? ਵੈਰਾਗ ਧਾਰ ਕੇ ਪਹਾੜਾਂ ਵਿੱਚ ਨਾ ਜਾ ਸਮਾਧੀ ਲਾਏਗਾ? ਉਸਨੂੰ ਫਤਿਹ ਕਰਨ ਦਾ ਉਤਸ਼ਾਹ ਕੇ ਪਿਆਰ ਕਰਨ ਦਾ ਉਮਾਹ ਕੇ ਕੰਮ ਕਰਨ ਦਾ ਚਾਓ ਕਿਸ ਆਸਰੇ ਰਹੇਗਾ? ਮਨ 'ਤੇ ਪਰਦਾ ਪਿਆ ਰਹੇ ਜ਼ਿੰਦਗੀ ਅੰਦਰੋਂ ਲੈਣ ਨੂੰ, ਪਿਆਰ ਕਰਨ ਨੂੰ, ਹੱਸਣ ਖੇਡਣ 'ਤੇ ਉਮਲ ਰਹੇ ਤਾਂ ਹੀ ਸਾਰੇ ਕੰਮ ਹੋ ਸਕਦੇ ਹਨ। ਲੈਣ ਲੈਣ ਦਾ ਚਾਅ ਵੀ ਤਾਂ ਕੰਮਾਂ ਵਿੱਚ ਲਈ ਫਿਰਦਾ ਹੈ, ਨਹੀਂ ਤਾਂ ਫਿਰ ਦਿਲਗੀਰ ਹੋ ਕੇ ਨਿੰਮੋ ਝੂਣਾ ਪਿਆ ਰਹੂ। ਜੀਣ ਦਾ ਕੀ ਸਵਾਦ ਅਤੇ ਕੰਮ ਕਰਨ ਦਾ ਕੀ ਲਾਭ? ਖਿਮਾ ਕਰਨੀ, ਮੈਂ ਜਾਂਗਲੀ ਆਦਮੀ ਹਾਂ। ਗੁਰੂ ਜੀ: ਡਲਿਆ, ਡਿੱਠਾ ਨਹੀਂ ਹੋਣਾ, ਤਾਂ ਪਿਆ ਆਖਦਾ ਹੈ ਨਾ, ਜਦ ਅੰਦਰ ਜੋਤ ਜਗੀ ਤਾਂ ਉਹ ਕੋਈ ਭਾਂਬੜ ਤਾਂ ਨਹੀਂ ਬਲ ਪੈਣਾ, ਉਹ ਸਦਾ ਅੰਦਰਲਾ ਜਗਤ ਦੇ ਆਧਾਰ ਆਨੰਦ ਸਤਾ ਦੇ ਨਾਲ ਲੱਗ ਕੇ ਉਸਦੇ ਆਸਰੇ ਨਾਲ ਇੱਕ ਉੱਚੇ ਉਤਸ਼ਾਹ, ਉੱਚੇ ਪ੍ਰਭਾਵ, ਇੱਕ ਉਚਿਆਣ ਦੇ ਰੰਗ ਵਿੱਚ ਰਹੇਗਾ। ਉਹ ਅਸਲੀ ਸਤਿਆ, ਉਹ ਅਸਲੀ ਤਾਕਤ ਇਸ ਵਿੱਚ ਇਹ ਸਵਾਦ ਦਾ ਰੰਗ ਭਰੇਗੀ, ਇਹ ਉਸ ਵਿੱਚ ਜੀਏਗਾ, ਵਿਕਸੇਗਾ। ਸਾਈਂ ਆਨੰਦ ਰੂਪ ਹੈ, ਇਹ ਆਨੰਦ ਰਹੇਗਾ। ਸੋ ਆਨੰਦ ਤਾਂ ਆ ਗਿਆ, ਹੁਣ ਰਿਹਾ ਕੰਮ ਕਰਨ ਵਿੱਚ ਉਤਸ਼ਾਹ। ਸਾਈਂ ਸਰਬ ਸਮਰੱਥ ਹੈ, ਉਸਦੀ ਸਮਰੱਥਾ ਇਸ ਵਿੱਚ ਆਵੇਗੀ। ਸਾਈਂ ਨੇ ਜਗਤ ਰਚਿਆ ਹੈ, ਉਹ ਇਸ ਰਚਨਾ ਵਿੱਚ ਉਸ ਸਾਈਂ ਦੇ ਕੰਮ ਦਾ ਸਾਂਝੀਵਾਲ ਕਾਮਾ ਬਣੇਗਾ। ਸੋ ਇਹ ਗੱਲ ਅਸਾਂ ਖਾਲਸਾ ਆਦਰਸ਼ ਵਿੱਚ ਰੱਖੀ ਹੈ ਕਿ ਅੰਦਰਲਾ ਪਿਆ ਜਾਗ, ਮੌਤ 'ਤੇ ਪੀੜ ਗਈ ਜਿੱਤੀ, ਹੁਣ ਸਰੀਰ ਜੋ ਸਾਈਂ ਨੇ ਦਿੱਤਾ ਹੈ ਉਸਨੂੰ ਸਫਲਾ ਕਰੋ। ਸਰੀਰ ਉਸਨੇ ਐਵੇਂ ਨਹੀਂ ਦਿੱਤਾ, ਇਹ ਕਿਸੇ ਕੰਮ ਵਾਸਤੇ ਹੈ। ਇਸ ਦਾ ਕੰਮ ਹੈ ਆਤਮ ਉਧਾਰ, ਤੁਸੀਂ ਉਧਰੇ ਹੋਰਨਾਂ ਨੂੰ ਉਧਾਰੋ। ਜਦ ਉਧਰੇ ਹੋਏ ਲੋਕ ਦੂਸਰਿਆਂ ਨੂੰ ਉਧਾਰਦੇ ਹਨ ਤਦ ਲੋਕ ਈਰਖਾ ਕਰਦੇ ਹਨ, ਉਹ ਬੇਪਰਵਾਹ ਆਪਣੇ ਰੰਗ ਤੁਰਦੇ ਹਨ, ਨਿਰਵੈਰ ਹੁੰਦੇ ਹਨ, ਪਰ ਲੋਕ ਹੀ ਉਹਨਾਂ ਨੂੰ ਤੰਗ ਕਰਦੇ ਹਨ, ਉਹ ਸਹਾਰਦੇ ਹਨ। ਇਹਨਾਂ ਲੋਕਾਂ ਦੇ ਸੱਚੇ ਅਤੇ ਪਵਿੱਤਰ ਜੀਵਨ, ਸੱਚੀ ਜ਼ਿੰਦਗੀ ਦਿਖਾ ਦਿੰਦੇ ਹਨ। ਫਿਰ ਪੁਰਾਣੇ ਮਰ ਚੁੱਕੇ ਧਰਮ ਦੇ ਆਗੂ, ਮੁਰਦਾ ਪੁਜਾਰੀ ਅਤੇ ਪੂਜਾ ਦੇ ਧਨ 'ਤੇ ਪਲ ਰਹੇ ਲੋਕ, ਜਿਨ੍ਹਾਂ ਵਿੱਚ ਧਰਮ ਦੀ ਆਂਚ ਮੁੱਕ ਚੁੱਕੀ ਹੁੰਦੀ, ਘਬਰਾਉਂਦੇ ਹਨ, ਕਿਉਂਕਿ ਲੋਕਾਂ ਦੀ ਸ਼ਰਧਾ ਇਹਨਾਂ ਦੀ ਮੁਰਦਾ ਪ੍ਰਸਤੀ ਤੋਂ ਹਟ ਕੇ ਜਿਉਂ ਦੀ ਜ਼ਿੰਦਗੀ ਵੱਲ ਪਲਟਾ ਖਾਂਦੀ ਹੈ। ਇਹ ਫਿਰ ਉਹਨਾਂ ਨਾਲ ਈਰਖਾ ਕਰਦੇ ਹਨ, ਤਿਨ੍ਹਾਂ ਦੀ ਈਰਖਾ ਦੀ ਪੇਸ਼ ਨਹੀਂ ਜਾਂਦੀ। ਫਿਰ ਇਹ ਵਕਤ ਦੇ ਹਾਕਮਾਂ ਨੂੰ ਕੋਈ ਬੁੱਤਾ ਧੋਖਾ ਲਾਲਚ ਦੇ ਕੇ ਨਾਲ ਰਲਾਉਂਦੇ ਹਨ। ਰਾਜਾ ਨਾਲ ਨਾ ਰਲੇ ਤਾਂ ਰਾਜਾ ਨੂੰ ਰਾਜ ਭੈ ਦੱਸਦੇ ਹਨ ਕਿ ਇਹ ਲੋਕ ਬਹੁਤ ਹੋ ਗਏ ਹਨ, ਆਪੋ ਵਿੱਚ ਇੱਕ ਵਾਲੇ ਹਨ, ਐਸਾ ਨਾ ਹੋਵੇ ਕੋਈ ਰਾਜ ਉਪਦਰਵ ਕਰ ਦੇਣ। ਇਸ ਤਰ੍ਹਾਂ ਫਿਰ ਰਾਜਾ ਉਹਨਾਂ ਜਿਉਂਦਿਆਂ ਲੋਕਾਂ ਪਰ ਸਖਤੀ ਕਰਦਾ ਹੈ, ਉਹ ਉੱਤਰ ਨਹੀਂ ਦਿੰਦੇ, ਚੱਲਦੇ ਚੱਲਦੇ ਮਰ ਮਿਟਦੇ ਹਨ। ਐਂ ਜੋਤ ਜਗ ਜਗ ਕੇ ਬੁਝਦੀ ਹੈ, ਤਦ ਹੋਰਨਾਂ ਅੰਦਰ ਜੋਤ ਜਗਾ ਕੇ ਉਹਨਾਂ ਨੂੰ ਖਾਲਸੇ ਬਣਾਉਣਾ ਹੈ, ਅਤੇ ਇਸ ਕੰਮ ਵਿੱਚ ਉਤਸ਼ਾਹ ਅਤੇ ਉਮਾਹ ਅੰਦਰਲਾ ਰੱਬੀ ਪਿਆਰ ਵਾਲਾ ਹੋਣਾ ਹੈ। ਜਦੋਂ ਰੋਕਾਂ ਪੈਣ, ਜ਼ੁਲਮ ਹੋਵੇ, ਤਦ ਨਿਰਵੈਰ ਰਹਿਣਾ ਹੈ, ਪਰ ਨਿਰਵੈਰ ਰਹਿਣ ਲਈ ਜੰਗਲਾਂ ਵਿੱਚ ਲੁਕਣਾ ਨਹੀਂ, ਭੱਜ ਨਹੀਂ ਜਾਣਾ, ਮਰ ਨਹੀਂ ਜਾਣਾ, ਸਗੋਂ ਤਦੋਂ ਨਾਲ ਨਿਰਭਉ ਰਹਿਣਾ ਹੈ। ਭੈ ਨਹੀਂ ਮੰਨਣਾ। ਭੈ ਦਾ ਸਮਾਂ ਆਵੇ ਤਾਂ ਸੁਰਤ ਉੱਚੀ ਹੋ ਕੇ ਦੁੱਖ ਚਾਲੇ। ਜੇ ਭਰਾਵਾਂ ਕਿਹੜੇ ਭਰਾ ਜਿਹੜੇ ਜਾਗ ਪਏ ਹਨ, ਜੇ ਭਰਾਵਾਂ 'ਤੇ ਕਸ਼ਟ ਪਏ ਤਾਂ ਇਹ ਸਰੀਰ ਮਿੱਥਿਆ ਹੈ। ਉਹਨਾਂ ਦੀ ਰਾਖੀ ਅਤੇ ਇਹ ਲਾ ਦਿਓ। ਇਉਂ ਲੋੜ ਪਏ ਤਾਂ ਸਰੀਰ ਲਾ ਕੇ ਵੀ ਰੱਖਿਆ ਕਰਨ। ਭਲੇ ਕਰਨ ਦਾ ਉਮਾਹਾ ਪਿਆਰ ਅਤੇ ਜ਼ਿੰਦਗੀ ਦੇ ਹੁਲਾਰੇ ਵਿੱਚ ਚੁੱਲੇਗਾ। ਇਹ ਹੁਲਾਰਾ ਹੁਣ ਖਾਲਸੇ ਨੇ ਵਰਤਣਾ ਹੈ ਅਤੇ ਜ਼ੁਲਮ, ਮੂਰਖਤਾ ਅਤੇ ਅਗਿਆਨ ਦੇ ਅੱਗੇ ਧਰਮ ਅਤੇ ਧਰਮੀਆਂ ਨੂੰ ਤਬਾਹ ਨਹੀਂ ਹੋਣ ਦੇਣਾ। ਸੋ ਇਹ ਆਦਰਸ਼ ਖਾਲਸੇ ਨੂੰ ਅਨਿਆਏ ਦੇ ਧੱਕੇ ਦੇ ਕੱਟਣ ਵਾਸਤੇ ਸ਼ਮਸ਼ੀਰਧਾਰੀ ਬਣਾਉਂਦਾ ਹੈ। ਖਾਲਸੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਖਾਲੀ ਮੁਰਦਾਪਨ ਦਾ ਯੋਗ ਨਹੀਂ ਰਹੇਗਾ, ਪਰ ਸਾਰੇ ਅੰਦਰਲੇ ਮਹਾਂਬਲੀ ਇਸ ਦੇ ਨੌਕਰ ਹੋ ਵਰਤਣਗੇ। ਸਾਹਿਬੀ ਇਹਨਾਂ ਦੀ ਹੋਵੇਗੀ, ਨੌਕਰੀ ਤਾਕਤਾਂ ਦੀ ਹੋਵੇਗੀ। ਲੋਭ ਰਹੇਗਾ ਪਰਮੇਸ਼ਰ ਨਾਲ ਲੋਕਾਂ ਨੂੰ ਜੋੜਨ ਦਾ, ਕਾਮ ਕਾਮਨਾ ਰਹੇਗੀ ਪਰ ਹਰ ਵੇਲੇ ਸਾਈਂ ਨਾਲ ਅੰਤਰਾਤਮੇ ਲੱਗੇ ਰਹਿਣ ਦੀ, ਕ੍ਰੋਧ ਰਹੇਗਾ ਆਪੇ ਨੂੰ ਹਰ ਨੀਚਤਾ ਤੋਂ ਉੱਚੇ ਰੱਖਣ ਦਾ, ਮੋਹ ਰਹੇਗਾ ਗੁਰੂ ਦੇ ਚਰਨਾਂ ਨਾਲ, ਗੁਰਮੁਖ ਨਾਲ, ਸਾਧ ਸੰਗਤ ਨਾਲ, ਜੀਵ ਉੱਠਿਆਂ ਬੰਦਿਆਂ ਨਾਲ, ਖਾਲਸੇ ਨਾਲ। ਹੰਕਾਰ ਰਹੇਗਾ ਅਭੈ ਰਹਿਣ ਦੀ ਉਚਿਆਈ ਵਿੱਚ, ਅੰਦਰੋਂ ਜੋਤ ਨਾਲੋਂ ਵਿਥ ਨਾ ਪੈਣ ਵਿੱਚ, ਸ਼ਬਦ ਨਾਮ ਦੇ ਅਭਿਆਸ ਵਿੱਚ, ਵਿਥ ਨਾ ਪੈਣ ਦੇਣ ਦੀ ਸਾਵਧਾਨਤਾ ਦੇ ਰੂਪ ਵਿੱਚ, ਸਾਵਧਾਨ ਰਹਿਣ ਵਿੱਚ, ਆਪਣੇ ਮਨ ਦਾ ਰੁੱਖ ਫਨ ਖਿਲਰੇ ਭੁਜੰਗੀ ਵਰਗਾ ਦੁੱਖ ਸੁੱਖ ਦੇਣ ਵਾਲਾ ਨਾ ਪਰ ਕਿਸੇ ਦੇ ਅਸਰ ਹੇਠ ਆ ਕੇ ਉਸ ਅੱਗੇ ਮਨ ਨੂੰ ਮਫੂਲੀਅਤ ਦੀ ਹਾਲਤ ਵਿੱਚ ਨਾ ਲੈ ਜਾਣ ਵਾਲਾ ਰੁੱਖ, ਸਦਾ ਸਾਖੀ ਅਤੇ ਫਾਇਲੀਅਤ ਰੁੱਖਾਂ ਵਿੱਚ ਰਹਿਣੇ ਦਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।